ਪ੍ਰਤੀ ਆ ਸੁਣਦੇ ਹਾਂ 22 ਜਨਵਰੀ 2024 ਦੇ ਬਾਬਾ ਦੇ ਸਾਕਾਰ ਮਹਾਵਾਕ ਬਾਬਾ ਕੋਲੇ ਮਿੱਠੇ ਬੱਚੇ ਤੁਸੀਂ ਸੰਪੂਰਨ ਪਾਵਨ ਬਣਨਾ ਹੈ ਇਸ ਲਈ ਕਦੇ ਕਿਸੇ ਨੂੰ ਦੁੱਖ ਨਾ ਦੋ ਕਰਮ ਇੰਦਰੀਆ ਤੋਂ ਕੋਈ ਵੀ ਵਿਕਰਮ ਨਾ ਹੋਵੇ ਸਦਾ ਬਾਪ ਦੇ ਫਰਮਾਨ ਤੇ ਚੰਦੇ ਰਹੋ ਪ੍ਰਸ਼ਨ ਹੈ ਪੱਥਰ ਤੋਂ ਪਾਰਸ ਬਣਨ ਦੀ ਯੁਕਤੀ ਕੀ ਹੈ ਕਿਹੜੀ ਬਿਮਾਰੀ ਇਸ ਵਿਚ ਵਿਘਨ ਰੂਪ ਬਣਦੀ ਹੈ ਪੱਥਰ ਤੋਂ ਪਾਰਸ ਬਣਨ ਦੀ ਵਿਧੀ ਕੀ ਹੈ ਕਿਹੜੀ ਬਿਮਾਰੀ ਇਸ ਵਿਚ ਵਿਘਨ ਰੂਪ ਬਣਦੀ ਹੈ ਉੱਤਰ ਵਿਚ ਬਾਬਾ ਨੇ ਦੱਸਿਆ ਪੱਥਰ ਤੋਂ ਪਾਰਸ ਬਣਨ ਦੇ ਲਈ ਪੂਰਾ ਨਾਰਾਇਣੀ ਨਸ਼ਾ ਚਾਹੀਦਾ ਹੈ ਦੇਹ ਅਭਿਮਾਨ ਟੁੱਟਿਆ ਹੋਇਆ ਹੋਵੇ ਇਹ ਦੇਹ ਅਭਿਮਾਨ ਕੜੀ ਤੇ ਕੜੀ ਬਿਮਾਰੀ ਹੈ ਜਦੋਂ ਤੱਕ ਦੇਹੀ ਅਭਿਮਾਨੀ ਨਹੀਂ ਬਣੇ ਉਦੋਂ ਤੱਕ ਪਾਰਸ ਨਹੀਂ ਬਣ ਸਕਦੇ ਪਾਰਸ ਬਣਨ ਵਾਲੇ ਹੀ ਬਾਪ ਤੇ ਮਦਦਗਾਰ ਬਣ ਸਕਦੇ ਨੇ ਸਰਵਿਸ ਵੀ ਤੁਹਾਡੀ ਬੁੱਧੀ ਨੂੰ ਸੋਨੇ ਦਾ ਬਣਾ ਦੇਵੇਗੀ ਇਸ ਲਈ ਪੜ੍ਹਾਈ ਤੇ ਪੂਰਾ ਅਟੈਂਸ਼ਨ ਚਾਹੀਦਾ ਹੈ ਓਮ ਸ਼ਾਂਤੀ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਾਵਧਾਨੀ ਦਿੰਦੇ ਨੇ ਬੱਚੇ ਆਪਣੇ ਆਪ ਨੂੰ ਸੰਗਮ ਯੁਗੀ ਸਮਝੋ ਸਾਜੁਗੀ ਨਹੀਂ ਸਮਝੋਗੇ ਤੁਸੀਂ ਬ੍ਰਾਹਮਣ ਹੀ ਆਪਣੇ ਆਪ ਨੂੰ ਸੰਗਮ ਯੁਗੀ ਸਮਝਣਗੇ ਹੋਰ ਸਾਰੇ ਆਪਣੇ ਆਪ ਨੂੰ ਕਲਯੁਗੀ ਸਮਝਣਗੇ ਬਹੁਤ ਫਰਕ ਹੈ ਨਾ ਸਾਜੁਗ ਤੇ ਕਲਯੁਗ ਸਵਰਗਵਾਸੀ ਤੇ ਨਰਕਵਾਸੀ ਤੁਸੀਂ ਨਾ ਸਵਰਗਵਾਸੀ ਹੋ ਨਾ ਨਰਕ ਵਾਸੀ ਹੋ ਤੁਸੀਂ ਹੋ ਪੁਰਸ਼ੋਤਮ ਸੰਗਮ ਵਾਸੀ ਇਹ ਸੰਗਮ ਯੁਗਤਾ ਤੁਸੀਂ ਬ੍ਰਾਹਮਣ ਹੀ ਜਾਣਦੇ ਹੋਰ ਕੋਈ ਨਹੀਂ ਜਾਣਦੇ ਤੁਸੀਂ ਭਲੇ ਜਾਣਦੇ ਹੋ ਪਰ ਘੜੀ ਘੜੀ ਭੁੱਲ ਜਾਂਦੇ ਹੋ ਹੁਣ ਮਨੁੱਖਾਂ ਨੂੰ ਕਿਵੇਂ ਸਮਝਾਇਆ ਜਾਏ ਉਹ ਤਾਂ ਰਾਵਣ ਦੀਆਂ ਜੰਜੀਰਾਂ ਵਿਚ ਫਸੇ ਹੋਏ ਨੇ ਰਾਮ ਰਾਜ ਤਾਂ ਹੈ ਨਹੀਂ ਰਾਵਣ ਨੂੰ ਵਰੇ ਵਰੇ ਚਲਾਉਂਦੇ ਰਹਿੰਦੇ ਇਸ ਤੋਂ ਸਿੱਧ ਹੁੰਦਾ ਹੈ ਕਿ ਰਾਵਣ ਰਾਜ ਹੈ ਰਾਮ ਰਾਜ ਕੀ ਹੈ ਰਾਵਣ ਰਾਜ ਕੀ ਹੈ ਇਹ ਵੀ ਤੁਸੀਂ ਸਮਝਦੇ ਹੋ ਪਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਬਾਪ ਆਂਦੇ ਨੇ ਸੰਗਮ ਤੇ ਇਹ ਭੇਟ ਕੀਤੀ ਜਾਂਦੀ ਹੈ ਸਤਯੁਗ ਤੇ ਕਲਯੁਗ ਦੀ ਕਲਯੁਗ ਵਿਚ ਰਹਿਣ ਵਾਲਿਆਂ ਨੂੰ ਨਰਕਵਾਸੀ ਸਤਯੁਗ ਵਿਚ ਰਹਿਣ ਵਾਲਿਆਂ ਨੂੰ ਸਵਰਗਵਾਸੀ ਕਿਹਾ ਜਾਂਦਾ ਹੈ ਸਵਰਗਵਾਸੀ ਨੂੰ ਪਾਵਨ ਨਰਕਵਾਸੀ ਨੂੰ ਪਤਿਤ ਕਿਹਾ ਜਾਂਦਾ ਹੈ ਤੁਹਾਡੀ ਹਰ ਗੱਲ ਨਿਆਰੀ ਹੈ ਤੁਸੀਂ ਇਸ ਪੁਰਸ਼ੋਤਮ ਸੰਗਮ ਯੁਗ ਨੂੰ ਜਾਣਦੇ ਹੋ ਚਿੱਤਰਾ ਤੇ ਸਮਝਾ ਸਕਦੇ ਹੋ ਵਰਨਾ ਵਾਲਾ ਚਿੱਤਰ ਬਹੁਤ ਚੰਗਾ ਹੈ ਇਸ ਤੇ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ ਕੰਟਰਾਸਟ ਦੱਸਣਾ ਚਾਹੀਦਾ ਹੈ ਲਿਖਣਾ ਚਾਹੀਦਾ ਹੈ ਜੋ ਮਨੁੱਖ ਆਪਣੇ ਆਪ ਨੂੰ ਨਰਕਵਾਸੀ ਪਤਿਤ ਕੰਗਾਲ ਸਮਝਣ ਲਿਖੋ ਇਹ ਕਲਯੁਗੀ ਪੁਰਾਣੀ ਦੁਨੀਆ ਸਤਯੁਗੀ ਸਤਯੁਗ ਨਵੀਂ ਦੁਨੀਆ ਤੁਸੀਂ ਨਰਕਵਾਸੀ ਜਾਂ ਸਵਰਗਵਾਸੀ ਤੁਸੀਂ ਦੇਵਤਾ ਹੋ ਜਾਂ ਅਸੁਰ ਹੋ ਐਵੇਂ ਤਾਂ ਕੋਈ ਨਹੀਂ ਕਹੇਗਾ ਕਿ ਅਸੀਂ ਸਵਰਗਵਾਸੀ ਹਾਂ ਕਈਆਂ ਨੇ ਸਮਝਦੇ ਨੇ ਅਸੀਂ ਸਵਰਗ ਵਿਚ ਬੈਠੇ ਹਾਂ ਅਰੇ ਇਹ ਤਾਂ ਨਰਕ ਹੈ ਨਾ ਸਤਯੁਗ ਹੈ ਕਿੱਥੇ ਇਹ ਰਾਵਣ ਰਾਜ ਹੈ ਤਾਂ ਹੀ ਤਾਂ ਰਾਵਣ ਨੂੰ ਚਲਾਉਂਦੇ ਨੇ ਉਹਨਾਂ ਕੋਲ ਕਿੰਨੇ ਜਵਾਬ ਹੁੰਦੇ ਨੇ ਸਰਵ ਵਿਆਪਤੀ ਤੇ ਵੀ ਕਿੰਨੀ ਡਿਬੇਟ ਕਰਦੇ ਨੇ ਤੁਸੀਂ ਬੱਚੇ ਇਕਦਮ ਕਲੀਅਰ ਪੁੱਛਦੇ ਹੋ ਉਹ ਨਵੀਂ ਦੁਨੀਆ ਹੈ ਕਿ ਪੁਰਾਣੀ ਦੁਨੀਆ ਐਵੇਂ ਕਲੀਅਰ ਕੰਟਰਾਸਟ ਦੱਸਣਾ ਹੈ ਇਸ ਵਿਚ ਬ੍ਰੇਨ ਚਾਹੀਦਾ ਹੈ ਐਵੇਂ ਯੁਕਤੀ ਨਾਲ ਲਿਖਣਾ ਚਾਹੀਦਾ ਹੈ ਜੋ ਮਨੁੱਖ ਆਪਣੇ ਆਪ ਨੂੰ ਹੀ ਪੁੱਛਣ ਕਿ ਵਾਸਤਵ ਵਿਚ ਮੈਂ ਨਰਕ ਵਾਸੀ ਹਾਂ ਜਾਂ ਸਵਰਗ ਵਾਸੀ ਹਾਂ ਇਹ ਪੁਰਾਣੀ ਦੁਨੀਆ ਹੈ ਜਾਂ ਨਵੀਂ ਦੁਨੀਆ ਹੈ ਰਾਵਣ ਰਾਜ ਹੈ ਜਾਂ ਰਾਮ ਰਾਜ ਹੈ ਅਸੀਂ ਪੁਰਾਣੀ ਕਲਯੁਗੀ ਦੁਨੀਆ ਦੇ ਰਹਿਵਾਸੀ ਹਾਂ ਜਾਂ ਨਈ ਦੁਨੀਆ ਦੇ ਰਹਿਵਾਸੀ ਹਾਂ ਹਿੰਦੀ ਵਿਚ ਲਿਖ ਕੇ ਫਿਰ ਅੰਗਰੇਜ਼ੀ ਗੁਜਰਾਤੀ ਵਿਚ ਟ੍ਰਾਂਸਲੇਟ ਕਰੋ ਮਨੁੱਖ ਆਪਣੇ ਆਪ ਨੂੰ ਪੁੱਛਣ ਕਿ ਅਸੀਂ ਵਾਸਤਵ ਵਿਚ ਕਿੱਥੋਂ ਦੇ ਰਹਿਵਾਸੀ ਹਾਂ ਕੋਈ ਸਰੀਰ ਛੱਡਦੇ ਨੇ ਕਹਿੰਦੇ ਨੇ ਫਲਾਣਾ ਸਵਰਗ ਸਿਧਾਰਿਆ लेकिन स्वर्ग है कित्थे? होंता कलयुग है ना, पुनर्जन्म भी जरूर कलयुग विच ही लैणगे। स्वर्ग ता सतयुग नूं कहा जांदा, हुण उत्थे किवें जावांगे? ਇਹ ਸਾਰੀਆਂ ਵਿਚਾਰ ਸਾਗਰ ਮੰਥਨ ਕਰਨ ਦੀਆਂ ਗੱਲਾਂ ਨੇ। ਐਵੇਂ ਕਲੀਅਰ ਕੰਟਰਾਸਟ ਹੋਵੇ ਉਸ ਵਿਚ ਲਿਖ ਦੋ ਭਗਵਾਨ ਵਾਜ। ਹਰ ਇਕ ਆਪਣੇ ਆਪ ਤੋਂ ਪੁੱਛੇ, ਮੈਂ ਸਤਯੁਗੀ ਰਾਮ ਰਾਜ ਨਿਵਾਸੀ ਹਾਂ ਜਾਂ ਕਲਯੁਗੀ ਰਾਵਣ ਰਾਜ ਦਾ ਨਿਵਾਸੀ ਹਾਂ? ਤੁਸੀਂ ਬ੍ਰਾਹਮਣ ਹੋ, ਸੰਗਮ ਵਾਸੀ, ਤੁਹਾਨੂੰ ਕੋਈ ਨਹੀਂ ਜਾਣਦਾ। ਤੁਸੀਂ ਹੋ ਸਭ ਤੋਂ ਨਿਆਰੇ, ਤੁਸੀਂ ਸਤਯੁਗ ਕਲਯੁਗ ਨੂੰ ਯਥਾਰਥ ਜਾਣਦੇ ਹੋ, ਤੁਸੀਂ ਪੁੱਛ ਸਕਦੇ ਹੋ। ਤੁਸੀਂ ਵਿਕਾਰੀ ਭ੍ਰਿਸ਼ਟਾਚਾਰੀ ਹੋ ਜਾਂ ਨਿਰਵਿਕਾਰੀ ਸ੍ਰੇਸ਼ਟਾਚਾਰੀ ਹੋ, ਇਹ ਤੁਹਾਡਾ ਕਿਤਾਬ ਵੀ ਬਣ ਸਕਦਾ ਹੈ। ਨਵੀਆਂ ਨਵੀਆਂ ਗੱਲਾਂ ਨਿਕਾਲਣੀਆਂ ਪੈਣ, ਜਿਸ ਨਾਲ ਮਨੁੱਖ ਸਮਝਣ ਕਿ ਈਸ਼ਵਰ ਸਰਵਵਿਆਪੀ ਨਹੀਂ ਹੈ। ਤੁਹਾਡੀ ਇਹ ਲਿਖਤ ਦੇਖ ਕਰ ਆਪੇ ਹੀ ਅੰਦਰ ਤੋਂ ਪੁੱਛਣਗੇ, ਇਸ ਨੂੰ ਆਇਰਨ ਏਸ ਕਿਹਾ ਜਾਂਦਾ ਹੈ। ਸਾਜੂਗੀ ਰੀਤੀ ਰਾਜ ਇਸ ਨੂੰ ਕੋਈ ਕਹਿ ਨਾ ਸਕੇ, ਇਹ ਹੈਨ ਹੈ ਜਾਂ ਹੈਵਰ। ਅਜਿਹੀ ਫਸਟ ਕਲਾਸ ਲਿਖਤ ਲਿਖੋ ਜੋ ਮਨੁੱਖ ਆਪਣੇ ਆਪ ਸਮਝ ਜਾਣ ਕਿ ਬਰੋਬਰ ਅਸੀਂ ਨਰਕਵਾਸੀ ਪਤਿਤ ਹਾਂ, ਸਾਡੇ ਵਿਚ ਦੈਵੀ ਗੁਣ ਨਹੀਂ। ਕਲਯੁਗ ਵਿਚ ਸਾਜੂਗੀ ਕੋਈ ਹੋ ਨਾ ਸਕੇ। ਐਵੇਂ ਵਿਚਾਰ ਸਾਗਰ ਮੰਥਨ ਕਰਕੇ ਲਿਖਣਾ ਚਾਹੀਦਾ ਹੈ। ਜੋ ਓਟੇ ਸੋ ਅਰਜੁਨ, ਗੀਤਾ ਵਿਚ ਅਰਜੁਨ ਦਾ ਨਾਮ ਦਿੱਤਾ ਨਾ, ਬਾਬਾ ਕਹਿੰਦੇ ਨੇ ਇਹ ਜੋ ਗੀਤਾ ਹੈ, ਐਸੇ ਚਾਟੇ ਵਿਚ ਨਮਕ ਜਿੰਨਾ ਸੱਚ ਹੈ, ਨਮਕ ਤੇ ਚੀਨੀ ਵਿਚ ਕਿੰਨਾ ਫਰਕ ਹੁੰਦਾ ਹੈ, ਉਹ ਮਿੱਠਾ ਉਹ ਖਾਰਾ। ਸ੍ਰੀ ਕ੍ਰਿਸ਼ਨ ਨੂੰ ਭਗਵਾਨੋਂ ਵਾਚ ਲਿਖ ਕੇ ਗੀਤਾ ਖਾਰੀ ਕਰ ਦਿੱਤੀ। ਮਨੁੱਖ ਕਿੰਨਾ ਦਲਦਲ ਵਿਚ ਫਸ ਜਾਂਦੇ ਨੇ, ਵਿਚਾਰਿਆਂ ਨੂੰ ਗਿਆਨ ਦੇ ਰਾਜ ਦਾ ਪਤਾ ਹੀ ਨਹੀਂ ਹੈ। ਗਿਆਨ ਭਗਵਾਨ ਤੁਹਾਨੂੰ ਸੁਣਾਉਂਦੇ ਨੇ, ਹੋਰ ਕਿਸੇ ਨੂੰ ਪਤਾ ਨਹੀਂ। ਨੌਲੇਜ ਤਾਂ ਬਹੁਤ ਸਹਿਜ ਹੈ, ਪਰ ਭਗਵਾਨ ਪੜ੍ਹਾਉਂਦੇ ਨੇ ਇਹ ਭੁੱਲ ਜਾਂਦੇ ਨੇ, ਟੀਚਰ ਨੂੰ ਭੁੱਲ ਜਾਂਦੇ, ਨਹੀਂ ਤਾਂ ਸਟੂਡੈਂਟ ਕਦੇ ਟੀਚਰ ਨੂੰ ਭੁੱਲਦੇ ਨਹੀਂ। ਘੜੀ ਘੜੀ ਕਹਿੰਦੇ ਬਾਬਾ ਅਸੀਂ ਤੁਹਾਨੂੰ ਭੁੱਲ ਜਾਂਦੇ ਹਾਂ, ਬਾਬਾ ਕਹਿੰਦੇ ਬੱਚੇ ਮਾਇਆ ਘੱਟ ਨਹੀਂ ਹੈ, ਤੁਸੀਂ ਦੇਹ ਅਭਿਮਾਨੀ ਬਣ ਜਾਂਦੇ ਹੋ, ਬਹੁਤ ਵਿਕਰਮ ਕਰਦੇ ਹੋ। ਐਵੇਂ ਕੋਈ ਖਾਲੀ ਦਿਨ ਨਹੀਂ ਜਦੋਂ ਵਿਕਰਮ ਨਾ ਹੁੰਦਾ ਹੋਵੇ। ਇਕ ਮੁੱਖ ਵਿਕਰਮ ਇਹ ਕਰਦੇ ਹੋ ਜੋ ਬਾਪ ਦੇ ਫਰਮਾਨ ਨੂੰ ਵੀ ਭੁੱਲ ਜਾਂਦੇ ਹੋ। ਬਾਪ ਫਰਮਾਨ ਕਰਦੇ ਮਨ ਮਨਾ ਭਵ, ਆਪਣੇ ਆਪ ਨੂੰ ਆਤਮਾ ਸਮਝੋ, ਇਹੀ ਫਰਮਾਨ ਮੰਨਦੇ ਨਹੀਂ, ਜਰੂਰ ਵਿਕਰਮ ਹੀ ਹੋਏਗਾ, ਬਹੁਤ ਪਾਪ ਹੋ ਜਾਂਦੇ ਨੇ। ਬਾਪ ਦਾ ਫਰਮਾਨ ਬੜਾ ਸਹਿਜ ਹੈ ਤੇ ਬੜਾ ਕੜਾ ਵੀ ਹੈ, ਕਿੰਨਾ ਵੀ ਮੱਥਾ ਮਾਰੋ ਫਿਰ ਵੀ ਭੁੱਲ ਜਾਣਗੇ, ਕਿਉਂਕਿ ਅੱਧੇ ਕਲਪ ਦਾ ਦੇਹ ਅਭਿਮਾਨ ਹੈ ਨਾ, ਉਹ ਬੜਾ ਕੜਾ ਹੈ। 5 ਮਿੰਟ ਵੀ ਯਥਾਰਥ ਯਾਦ ਵਿਚ ਬੈਠ ਨਹੀਂ ਸਕਦੇ। ਜੇਕਰ ਸਾਰਾ ਦਿਨ ਯਾਦ ਵਿਚ ਰਹਿਣ ਤਾਂ ਕਰਮਾਤੀਤ ਅਵਸਥਾ ਹੋ ਜਾਵੇ, ਬਾਬਾ ਨੇ ਸਮਝਾਇਆ। ਇਸ ਵਿਚ ਬਹੁਤ ਮਿਹਨਤ ਹੈ। ਤੁਸੀਂ ਉਹ ਜਿਸਮਾਨੀ ਪੜ੍ਹਾਈ ਤਾਂ ਚੰਗੀ ਤਰ੍ਹਾਂ ਪੜ੍ਹਦੇ ਹੋ, ਹਿਸਟਰੀ ਜੋਗ੍ਰਾਫੀ ਪੜ੍ਹਨ ਦੀ ਕਿੰਨੀ ਪ੍ਰੈਕਟਿਸ ਹੈ, ਪਰ ਯਾਦ ਦੀ ਯਾਤਰਾ ਬਿਲਕੁਲ ਹੀ ਅਭਿਆਸ ਨਹੀਂ। ਆਪਣੇ ਆਪ ਨੂੰ ਆਤਮਾ ਸਮਝ ਕੇ ਬਾਪ ਨੂੰ ਯਾਦ ਕਰਨ ਦਾ ਬਿਲਕੁਲ ਅਭਿਆਸ ਨਹੀਂ, ਹੁਣ ਇਹ ਨਵੀਂ ਗੱਲ ਹੈ। ਆਤਮਾ ਸਮਝ ਕੇ ਇਕ ਬਾਪ ਨੂੰ ਯਾਦ ਕਰਨਾ ਹੈ। ਥੋੜਾ ਟਾਈਮ ਨਿਕਾਲ ਕੇ ਰੋਟੀ ਟੁੱਕੜ ਖਾਂਦੇ ਹੋ ਨਾ, ਉਹ ਵੀ ਬਾਬਾ ਦੀ ਯਾਦ ਵਿਚ। ਜਿੰਨਾ ਯਾਦ ਵਿਚ ਰਹੋਗੇ ਉਨਾ ਪਾਵਨ ਬਣੋਗੇ। ਅਜਿਹੇ ਬਹੁਤ ਬੱਚੇ ਨੇ ਜਿਨ੍ਹਾਂ ਕੋਲ ਇੰਨੇ ਪੈਸੇ ਨੇ ਜੋ ਵਿਆਸ ਮਿਲਦਾ ਰਹੇ, ਬਾਪ ਨੂੰ ਯਾਦ ਕਰਦੇ ਰੋਟੀ ਟੁੱਕੜ ਖਾਂਦੇ ਰਹਿਣ ਬਸ, ਪਰ ਮਾਇਆ ਫਿਰ ਵੀ ਯਾਦ ਕਰਨ ਦਿੰਦੀ ਨਹੀਂ। ਕਲਪ ਪਹਿਲੇ ਜਿੰਨੇ ਜਿੰਨਾ ਪੁਰਸ਼ਾਰਥ ਕੀਤਾ ਓਨਾ ਹੀ ਕਰਨਗੇ। ਟਾਈਮ ਲੱਗਦਾ ਹੈ, ਕੋਈ ਜਲਦੀ ਦੌੜੀ ਲਗਾ ਕੇ ਪਹੁੰਚ ਜਾਵੇ ਐਵੇਂ ਹੋ ਨਾ ਸਕੇ। ਇਸ ਵਿਚ ਦੋ ਬਾਪ ਨੇ, ਬੇਹਦ ਦੇ ਬਾਪ ਨੂੰ ਆਪਣਾ ਸਰੀਰ ਹੈ ਨਹੀਂ, ਉਹ ਇਨ੍ਹਾਂ ਵਿਚ ਪ੍ਰਵੇਸ਼ ਹੋ ਕੇ ਗੱਲ ਕਰਦੇ ਨੇ। ਤਾਂ ਬਾਪ ਦੀ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਬਾਪ ਬੱਚਿਆਂ ਨੂੰ ਇਹ ਸ਼੍ਰੀਮਤ ਦਿੰਦੇ ਨੇ ਬੱਚੇ ਦੇ ਸਹਿਤ ਦੇ ਸਭ ਧਰਮਾਂ ਨੂੰ ਛੱਡ ਆਪਣੇ ਆਪ ਨੂੰ ਆਤਮਾ ਸਮਝੋ। ਤੁਸੀਂ ਪਵਿੱਤਰ ਆਏ ਸੀ, 84 ਜਨਮ ਲੈਂਦੇ ਲੈਂਦੇ ਤੁਹਾਡੀ ਆਤਮਾ ਕਾਲੀ ਬਣ ਗਈ, ਪਤਿਤ ਬਣ ਗਈ। ਹੁਣ ਪਾਵਨ ਬਣਨ ਦੇ ਲਈ ਮੇਰੀ ਸ਼੍ਰੀਮਤ ਤੇ ਚੱਲੋ। ਬਾਪ ਗਰੰਟੀ ਕਰਦੇ ਨੇ ਤੁਹਾਡੇ ਪਾਪ ਕੱਟ ਜਾਣਗੇ, ਤੁਹਾਡੀ ਆਤਮਾ ਕੰਚਨ ਬਣ ਜਾਏਗੀ, ਫਿਰ ਉੱਥੇ ਦੇਵੀ ਕੰਚਨ ਮਿਲੇਗੀ। ਇਸ ਵਿਚ ਕੁੱਲ ਦਾ ਹੋਵੇਗਾ, ਜੋ ਇਸ ਕੁੱਲ ਦਾ ਹੋਏਗਾ ਉਹ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੇਗਾ, ਨਹੀਂ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਸੋਚ ਵਿਚ ਪੈ ਜਾਏਗਾ। ਕਹੇਗਾ ਤੁਹਾਡੀ ਗੱਲ ਬਰੋਬਰ ਠੀਕ ਹੈ, ਪਾਵਨ ਬਣਨਾ ਤਾਂ ਕਿਸੇ ਨੂੰ ਦੁੱਖ ਨਹੀਂ ਦੇਣਾ, ਮਨਸਾ ਵਾਚਾ ਕਰਮਨਾ ਪਵਿੱਤਰ ਜ਼ਰੂਰ ਬਣਨਾ ਹੈ। ਮਨਸਾ ਵਿਚ ਭਲੇ ਤੂਫਾਨ ਆਣਗੇ, ਤੁਸੀਂ ਬੇਕਤ ਦੀ ਪਾਤਸ਼ਾਹੀ ਲੈਂਦੇ ਹੋ ਨਾ, ਤੁਸੀਂ ਭਲੇ ਸੱਚ ਦੱਸੋ ਨਾ ਦੱਸੋ। ਬਾਬਾ ਖੁਦ ਕਹਿੰਦੇ ਨੇ ਮਾਇਆ ਦੇ ਵਿਕਲਪ ਬਹੁਤ ਆਣਗੇ, ਪਰੰਤੂ ਕਰਮ ਇੰਦਰੀਆਂ ਤੋਂ ਕੋਈ ਵੀ ਅਜਿਹਾ ਵਿਕਰਮ ਨਹੀਂ ਕਰਨਾ। ਇਹ ਕੰਟਰਾਸਟ ਦੀਆਂ ਗੱਲਾਂ ਚੰਗੀ ਤਰ੍ਹਾਂ ਲਿਖਣੀਆਂ ਚਾਹੀਦੀਆਂ ਨੇ। ਸ਼੍ਰੀ ਕ੍ਰਿਸ਼ਨ ਪੂਰੇ 84 ਜਨਮ ਲੈਂਦੇ ਨੇ, ਸ਼ਿਵ ਪੁਨਰਜਨਮ ਨਹੀਂ ਲੈਂਦੇ। ਉਹ ਸਰਵਗੁਣ ਸੰਪੰਨ ਦੇਵਤਾ, ਸ਼੍ਰੀ ਕ੍ਰਿਸ਼ਨ ਸਰਵਗੁਣ ਸੰਪੰਨ ਦੇਵਤਾ, ਇਹ ਹੈ ਬਾਪ। ਤੁਸੀਂ ਪਾਂਡਵਾਂ ਦੇ ਵੀ ਚਿੱਤਰ ਦੇਖੇ ਹੋਏ ਨੇ, ਕਿੰਨੇ ਵੱਡੇ ਵੱਡੇ ਬਣਾਏ ਨੇ। ਇਸ ਦਾ ਮਤਲਬ ਇਹ ਨਹੀਂ ਕਿ ਉਹ ਇੰਨੇ ਵਿਸ਼ਾਲ ਬੁੱਧੀ ਵਾਲੇ ਸੀ, ਬੁੱਧੀ ਵੱਡੀ ਸੀ, ਉਹਨਾਂ ਨੇ ਸਰੀਰ ਨੂੰ ਵੱਡਾ ਬਣਾ ਦਿਆ। ਤੁਹਾਡੀ ਜਿਹੀ ਵਿਸ਼ਾਲ ਬੁੱਧੀ ਕਿਸੇ ਦੀ ਹੋ ਨਾ ਸਕੇ। ਭਗਤੀ ਵਿਚ ਕਿੰਨੇ ਵੱਡੇ ਵੱਡੇ ਚਿੱਤਰ ਬਣਾ ਕੇ ਪੈਸੇ ਬਰਬਾਦ ਕਰਦੇ ਨੇ, ਕਿੰਨੇ ਵੇਦ ਸ਼ਾਸਤਰ ਉਪਨਿਸ਼ਦ ਬਣਾ ਕੇ ਖਰਚਾ ਕੀਤਾ। ਬਾਪ ਕਹਿੰਦੇ ਤੁਸੀਂ ਕਿੰਨੇ ਪੈਸੇ ਗਵਾਉਂਦੇ ਆਏ ਹੋ। ਬੇਗਤ ਦਾ ਬਾਪ ਉਲਾਣਾ ਦਿੰਦੇ ਨੇ, ਤੁਸੀਂ ਫੀਲ ਕਰਦੇ ਹੋ ਕਿ ਅਸੀਂ ਬਾਬਾ ਨੇ ਪੈਸੇ ਬਹੁਤ ਦਿੱਤੇ, ਰਾਜਯੋਗ ਸਿਖਾ ਕੇ ਰਾਜਾਵਾਂ ਦਾ ਰਾਜਾ ਬਣਾਇਆ, ਉਹ ਜਿਸਮਾਨੀ ਪੜ੍ਹਾਈ ਪੜ੍ਹ ਕੇ ਬੈਰਿਸਟਰਾਂ ਦੇ ਬੰਦੇ, ਫਿਰ ਉਸ ਤੋਂ ਕਮਾਈ ਹੁੰਦੀ ਹੈ। ਇਸ ਲਈ ਕਿਹਾ ਜਾਂਦਾ ਕਿ ਨੌਲੇਜ ਸੋਰਸ ਆਫ ਇਨਕਮ ਹੈ, ਇਹ ਈਸ਼ਵਰੀ ਪੜ੍ਹਾਈ ਵੀ ਸੋਰਸ ਆਫ ਇਨਕਮ ਹੈ, ਜਿਸ ਨਾਲ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਭਾਗਵਤ ਰਾਮਾਇਣ ਆਦਿ ਵਿਚ ਕੋਈ ਨੌਲੇਜ ਨਹੀਂ, ਏਮ ਓਬਜੈਕਟ ਕੁਝ ਵੀ ਨਹੀਂ। ਬਾਪ ਜੋ ਨੌਲੇਜਫੁਲ ਹੈ ਉਹ ਬੈਠ ਬੱਚਿਆਂ ਨੂੰ ਪੜ੍ਹਾਉਂਦੇ ਨੇ। ਇਹਨਾਂ ਲਕਸ਼ਮੀ ਨਾਰਾਇਣ ਨੇ ਵੀ ਇਹ ਪੜ੍ਹਾਈ ਤੋਂ ਉੱਚ ਪਦ ਪਾਇਆ। ਕਿੱਥੇ ਪਰਜਾ ਕਿੱਥੇ ਰਾਜਾਈ, ਕੋਈ ਦੀ ਤਕਦੀਰ ਖੁੱਲ ਜਾਵੇ ਤਾਂ ਬੇੜਾ ਪਾਰ ਹੋ ਜਾਵੇ। ਸਟੂਡੈਂਟ ਸਮਝ ਸਕਦੇ ਨੇ ਅਸੀਂ ਕਿੱਥੋਂ ਤੱਕ ਪੜ੍ਹਦੇ ਹਾਂ, ਫਿਰ ਪੜ੍ਹਾ ਸਕਦੇ ਹਾਂ ਜਾਂ ਨਹੀਂ। ਪੜ੍ਹਾਈ ਤੇ ਪੂਰਾ ਅਟੈਂਸ਼ਨ ਰੱਖਣਾ ਚਾਹੀਦਾ ਹੈ। ਪੱਥਰ ਬੁੱਧੀ ਹੋਣ ਦੇ ਕਾਰਨ ਕੁਝ ਵੀ ਸਮਝਦੇ ਨਹੀਂ। ਤੁਹਾਨੂੰ ਬਣਨਾ ਹੈ ਸੋਨੇ ਦੀ ਬੁੱਧੀ ਵਾਲਾ, ਉਹ ਉਦੋਂ ਬਣੇਗੀ ਜਦੋਂ ਸਰਵਿਸ ਵਿਚ ਰਹੋਗੇ। ਬੈਜ ਤੇ ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ। ਬੇਹਰ ਦੇ ਬਾਪ ਤੋਂ ਬੇਹਰ ਦਾ ਵਰਸਾ ਲੋ। ਕੱਲ ਭਾਰਤ ਵਿਚ ਸਵਰਗ ਸੀ, ਕੱਲ ਦੀ ਤਾਂ ਗੱਲ ਹੈ, ਕਿਤੇ 5000 ਵਰਿਆਂ ਦੀ ਗੱਲ, ਕਿੱਥੇ ਲੱਖਾਂ ਵਰਿਆਂ ਦੀ ਗੱਲ, ਕਿੰਨਾ ਫਰਕ ਹੈ ਨਾ। ਤੁਸੀਂ ਸਮਝਾਉਂਦੇ ਹੋ ਸਮਝਦੇ ਨਹੀਂ, ਜਿਵੇਂ ਬਿਲਕੁਲ ਹੀ ਪੱਥਰ ਬੁੱਧੀ ਨੇ। ਇਹ ਬੈਜ ਵੀ ਤੁਹਾਡੇ ਲਈ ਜਿਵੇਂ ਇੱਕ ਗੀਤਾ ਹੈ, ਇਸ ਵਿਚ ਸਾਰੀ ਪੜ੍ਹਾਈ ਹੈ। ਮਨੁੱਖ ਤਾਂ ਭਗਤੀ ਮਾਰਗ ਦੀ ਗੀਤਾ ਨੂੰ ਹੀ ਯਾਦ ਕਰਦੇ ਨੇ। ਹੁਣ ਬਾਪ ਦੁਆਰਾ ਤੁਸੀਂ ਜੋ ਗੀਤਾ ਸੁਣਦੇ ਹੋ, ਉਸ ਨਾਲ 21 ਜਨਮਾਂ ਦੇ ਲਈ ਸਦਗਤੀ ਨੂੰ ਪਾਉਂਦੇ ਹੋ। ਸ਼ੁਰੂ ਸ਼ੁਰੂ ਵਿਚ ਤੁਸੀਂ ਵੀ ਗੀਤਾ ਪੜ੍ਹੀ, ਪੂਜਾ ਵੀ ਤੁਸੀਂ ਸ਼ੁਰੂ ਕੀਤੀ। ਹੁਣ ਪੁਰਸ਼ਾਰਥ ਕਰ ਗਰੀਬਾਂ ਨੂੰ, ਭਗਤੀ ਮਾਰਗ ਦੀਆਂ ਜੰਜੀਰਾਂ ਤੋਂ ਛੁਡਾਉਣਾ ਹੈ। ਕੋਈ ਨਾ ਕੋਈ ਨੂੰ ਸਮਝਾਉਂਦੇ ਰਹੋ, ਉਸ ਵਿਚ ਇਕ ਦੋ ਨਿਕਲਣਗੇ। ਜੇਕਰ 5-6 ਇਕੱਠੇ ਆਉਂਦੇ ਨੇ, ਕੋਸ਼ਿਸ਼ ਕਰਕੇ ਵੱਖ ਵੱਖ ਫਾਰਮ ਭਰਾਓ। ਇਕ ਦੋ ਨੂੰ ਦੇਖਣ ਨਹੀਂ, ਉਹ ਸਮਝਣ, ਉਹ ਤਾਂ ਹੀ ਸਮਝ ਸਕਣਗੇ। ਇਹ ਸਭ ਯੁਕਤੀਆਂ ਚਾਹੀਦੀਆਂ ਨੇ ਤਾਂ ਤੁਸੀਂ ਸਕਸੈਸਫੁਲ ਹੁੰਦੇ ਜਾਓਗੇ। ਬਾਪ ਵੀ ਵਪਾਰੀ ਹੈ। ਜੋ ਚੰਗੇ ਹੁਸ਼ਿਆਰ ਹੋਣਗੇ ਉਹ ਚੰਗਾ ਵਪਾਰ ਕਰਨਗੇ। ਬਾਬਾ ਕਿੰਨਾ ਫਾਇਦੇ ਵਿਚ ਲਜਾਂਦੇ ਨੇ। ਝੁੰਡ ਇਕੱਠਾ ਆਵੇ ਤਾਂ ਬੋਲੋ, ਫਾਰਮ ਵੱਖ ਵੱਖ ਭਰਨਾ ਹੈ। ਜੇਕਰ ਸਭ ਰੈਲੀਜੀਅਸ ਮਾਇੰਡਡ ਹੋ ਤਾਂ ਇਕੱਠਾ ਬਿਠਾ ਕੇ ਪੁੱਛਣਾ ਚਾਹੀਦਾ ਹੈ। ਗੀਤਾ ਪੜ੍ਹੀ ਹੈ, ਦੇਵਤਾਵਾਂ ਨੂੰ ਮੰਨਦੇ ਹੋ, ਬਾਬਾ ਨੇ ਕਿਹਾ, ਭਗਤਾਂ ਨੂੰ ਵੀ ਸੁਣਾਉਣਾ ਹੈ। ਸਾਡੇ ਭਗਤ ਦੇਵਤਾਵਾਂ ਦੇ ਭਗਤ, ਉਹ ਜਲਦੀ ਸਮਝ ਜਾਣਗੇ। ਪੱਥਰ ਨੂੰ ਪਾਰਸ ਬਣਾਉਣਾ ਕੋਈ ਮਾਸੀ ਦਾ ਘਰ ਨਹੀਂ ਹੈ। ਦੇ ਅਭਿਮਾਨ ਕੜੀ ਤਿੱਕੜੀ ਬੜੀ ਗੰਦੀ ਬਿਮਾਰੀ ਹੈ। ਜਦੋਂ ਤੱਕ ਦੇ ਅਭਿਮਾਨ ਨਹੀਂ ਟੁੱਟਿਆ ਉਦੋਂ ਤੱਕ ਸੁਧਰਨਾ ਬੜਾ ਮੁਸ਼ਕਿਲ ਹੈ। ਇਸ ਵਿਚ ਪੂਰਾ ਨਾਰਾਇਣੀ ਨਸ਼ਾ ਚਾਹੀਦਾ ਹੈ। ਅਸੀਂ ਅਸ਼ਰੀਰੀ ਆਏ, ਅਸ਼ਰੀਰੀ ਬਣ ਕੇ ਜਾਣਾ ਹੈ। ਇਸ ਵਿਚ ਕੀ ਰੱਖਿਆ ਹੈ? ਬਾਬਾ ਨੇ ਕਿਹਾ, ਸਿਰਫ ਮੈਨੂੰ ਯਾਦ ਕਰੋ। ਇਸ ਵਿਚ ਮਿਹਨਤ ਹੈ, ਮੰਜ਼ਿਲ ਵੱਡੀ ਹੈ। ਚੰਨਣ ਤੋਂ ਪਤਾ ਲੱਗ ਜਾਂਦਾ ਇਹ ਚੰਗੇ ਵਦਨਕਾਰ ਬਣਨਗੇ। ਕਲਕ ਪਹਿਲੇ ਮਿਸਲ ਅੱਛਾ ਮਿੱਠੇ ਮਿੱਠੇ ਸਿਕਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ, ਮਨਸਾ ਵਾਚਾ ਕਰਮਨਾ ਪਵਿੱਤਰ ਰਹਿਣਾ ਹੈ। ਕਰਮ ਇੰਦਰੀਆਂ ਤੋਂ ਕੋਈ ਵਿਕਰਮ ਨਾ ਹੋਵੇ, ਇਸ ਦੀ ਸੰਭਾਲ ਕਰਨੀ ਹੈ। ਆਤਮਾ ਨੂੰ ਕੰਚਨ ਬਣਾਉਣ ਦੇ ਲਈ ਯਾਦ ਵਿਚ ਜ਼ਰੂਰ ਰਹਿਣਾ ਹੈ। ਦੇਹ ਅਭਿਮਾਨ ਦੀ ਕੜੀ ਬਿਮਾਰੀ ਤੋਂ ਛੁੱਟਣ ਦੇ ਲਈ ਨਾਰਾਇਣੀ ਨਸ਼ੇ ਵਿਚ ਰਹਿਣਾ ਹੈ, ਅਭਿਆਸ ਕਰੋ। ਅਸੀਂ ਅਸ਼ਰੀਰੀ ਆਏ ਸੀ, ਅਸ਼ਰੀਰੀ ਬਣ ਕੇ ਵਾਪਿਸ ਜਾਣਾ ਹੈ, ਵਰਦਾਨ ਹੈ। ਯੋਗ ਕਰਨ ਤੇ ਕਰਾਂ ਦੀ ਯੋਗਤਾ ਦੇ ਨਾਲ ਨਾਲ ਪਰਯੋਗੀ ਆਤਮਾ ਭਵ। ਯੋਗ ਕਰਨ ਤੇ ਕਰਾਂ ਦੀ ਯੋਗਤਾ ਦੇ ਨਾਲ ਨਾਲ ਪਰਯੋਗੀ ਆਤਮਾ ਭਵ। ਬਾਪ ਦਾਦਾ ਨੇ ਦੇਖਿਆ ਬੱਚੇ ਯੋਗ ਕਰਨ ਤੇ ਕਰਾਂ ਦੋਹਾਂ ਵਿਚ ਬਹੁਤ ਹੁਸ਼ਿਆਰ ਨੇ। ਜਿਵੇਂ ਯੋਗ ਕਰਨ ਕਰਾਂ ਵਿਚ ਹੁਸ਼ਿਆਰ ਹੋ, ਐਵੇਂ ਪ੍ਰਯੋਗ ਕਰਨ ਵਿਚ ਵੀ ਯੋਗਿਆ ਬਣੋ ਤੇ ਬਣਾਓ। ਹੁਣ ਪ੍ਰਯੋਗੀ ਜੀਵਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲੇ ਚੈੱਕ ਕਰੋ ਆਪਣੇ ਸੰਸਕਾਰ ਪਰਿਵਰਤਨ ਤੱਕ ਕਿੱਥੋਂ ਪ੍ਰਯੋਗੀ ਬਣੇਗਾ, ਕਿਉਂਕਿ ਸ੍ਰੇਸ਼ਟ ਸੰਸਕਾਰ ਹੀ ਸ੍ਰੇਸ਼ਟ ਸੰਸਾਰ ਦੀ ਰਚਨਾ ਦੀ ਨੀਂਵ ਹੈ। ਜੇਕਰ ਨੀਂਵ ਮਜ਼ਬੂਤ ਹੈ ਤਾਂ ਬਾਕੀ ਸਭ ਗੱਲਾਂ ਸਵਤਹਿ ਹੀ ਮਜ਼ਬੂਤ ਹੋਈਆਂ ਹੀ ਪਈਆਂ ਨੇ। ਸਲੋਗਨ ਹੈ, ਅਨੁਭਵੀ ਆਤਮਾਵਾਂ ਕਦੇ ਵਾਯੂਮੰਡਲ ਜਾਂ ਸੰਘ ਦੇ ਰੰਗ ਵਿਚ ਨਹੀਂ ਆ ਸਕਦੀਆਂ। ਅਨੁਭਵੀ ਆਤਮਾਵਾਂ ਕਦੇ ਵਾਯੂਮੰਡਲ ਜਾਂ ਸੰਘ ਦੇ ਰੰਗ ਵਿਚ ਨਹੀਂ ਆ ਸਕਦੀਆਂ। ਅਵਿਅਕਤੀ ਸਾਇਲੈਂਸ ਦੁਆਰਾ ਡਬਲ ਲਾਈਟ ਫਰਿਸ਼ਤਾ ਸਥਿਤੀ ਦਾ ਅਨੁਭਵ ਕਰਨ ਦਾ ਅਭਿਆਸ ਹੈ। ਸਦਾ ਖੁਸ਼ੀ ਦੇ ਝੂਲੇ ਵਿਚ ਝੂਲਣ ਵਾਲੇ ਸਰਵ ਦੇ ਵਿਘਨ ਹਰਤਾ, ਸਰਵ ਦੀਆਂ ਮੁਸ਼ਕਿਲਾਂ ਨੂੰ ਸਹਿਜ ਕਰਨ ਵਾਲੇ ਤਾਂ ਬਣੋਗੇ ਜਦੋਂ ਸੰਕਲਪਾਂ ਵਿਚ ਦ੍ਰਿੜਤਾ ਹੋਏਗੀ, ਸਥਿਤੀ ਵਿਚ ਡਬਲ ਲਾਈਟ ਹੋਵੋਗੇ। ਮੇਰਾ ਕੁਝ ਵੀ ਨਹੀਂ, ਸਭ ਕੁਝ ਬਾਪ ਦਾ ਹੈ। ਜਦੋਂ ਬੋਝ ਆਪਣੇ ਉਪਰ ਰੱਖਦੇ ਹੋ ਤਾਂ ਵਿਘਨ ਆਉਂਦੇ ਨੇ, ਮੇਰਾ ਨਹੀਂ ਤਾਂ ਨਿਰਵਿਘਨ। ਓ ਸ਼ਾਂਤੀ।